सत्कार योग बाणी स्वरूप जुग जुग अटल तन श्री गुरु ग्रंथ साहिब जी अते गुर हजूरी अंदर हरि की कीर्ति दा आनंद माण रहे गुरमुख स्वरूप सतसंगत जीओ। इस तो पहला कि असी कुछ विचारक रूप दे विच सांझ बनाउण दा यतन करिए, जितने एक जी इत्थे हाजर हो मन बिरतियां एकाग्र करके फतेह दा जवाब जरूर देना जी। वाहिगुरु जी का खालसा, वाहिगुरु जी की फतेह। अजे हुणे कीर्तनीय वीर हरि का कीर्तन कर रहे सन, जिस शब्द ते कीर्तन दी समाप्ति हुई, गाहे बगाहे आप इस शब्द सुनते हो। पूता माता की आशीष, निमख न बिसरो तुमको हर हर, सदा भजो जगदीश। गुरुदेव पिता माँ की आशीष के रूप के विच हरी की याद नाल सानू जोड़ रहे हैं, क्योंकि मैं ये भी हुक्म होया सी कि कुछ आनंद कारज प्रथाए लावा प्रथाए समागम से असी कोई मनोरथ लै लईए, कोई परपज होवे साडा, बाणी सानू अकाल नाल जोड़दी है, बाणी सानू सच दे सुनेहे नाल जोड़दी है। क्योंकि मूल जीवन का मकसद जो है बाणी सानू वो याद कराना चाहती है। जेकर असी लावां दे रूप नूं भी लईए, आम करके जिहड़ी भारतीय वेदी परंपरा है इहदे अंदर जदों किसी चीज़ का नेम लिया जाता है उहदी परिक्रमा कीती जाती है, उहदे दुआले घूम के उहदी सहुं चुकी जाती है। आम लई असी देखते हाँ कि उत्ते अग्नि की सहुं चुकते ने, पर गुरदेव पिता ने इस चीज़ नूं बदलिया। जिवें अज दा तुसी आनंद कारज दा जिहड़ा साडा मर्यादित रूप है, ਉਹ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਦਾ ਮਤਲਬ ਕੀ ਹੈ? ਸੱਚ ਦੀ ਪਰਿਕਰਮਾ, ਕਿਉਂਕਿ ਬਾਣੀ ਜਿਸ ਰੂਪ ਵਿੱਚ ਹੈ ਅਸੀਂ ਵੇਖਦੇ ਹਾਂ। ਸਭ ਕਹਿੰਦੇ ਨੇ, ਕਹਿਣਗੇ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ। ਗੁਰੂ ਕੀ ਬਾਣੀ ਸਤ ਰੂਪ ਹੈ ਤੇ ਸਹੁੰ ਤੇ ਸਤ ਦੀ ਚੁੱਕੀ ਜਾ ਸਕਦੀ, ਝੂਠ ਦੀ ਨਹੀਂ। ਨੇਮ ਤੇ ਸਤ ਦਾ ਹੀ ਲਿਆ ਜਾ ਸਕਦਾ, ਝੂਠ ਦਾ ਨਹੀਂ। ਇਸ ਕਰਕੇ ਸਾਡੇ ਲਈ ਜੋ ਸਾਹਿਬ ਨੇ ਮੂਲ ਚੌਖਟਾ ਤਿਆਰ ਕੀਤਾ ਹੈ ਉਹ ਸੱਚ ਰੂਪ ਹੈ। ਤੇ ਜਿਹੜੀ ਸਾਰੀ ਦੀ ਸਾਰੀ ਇਸ ਸੱਚ ਦੀ ਬਾਣੀ ਦੇ ਅੰਦਰ ਸਾਨੂੰ ਸਿੱਖਿਆ ਹੈ ਉਹ ਵੀ ਸੱਚ ਪ੍ਰਥਾ ਹੈ। ਪਹਿਲੇ ਤੁਸੀਂ ਪੰਨੇ ਤੋਂ ਲੈ ਲਵੋ ਕਿ ਉਹ ਸਚਿਆਰਾ ਹੋਈ ਹੈ ਦਾ ਸਿਧਾਂਤ ਲੈ ਕੇ ਅਖੀਰ ਸਾਹਿਬ ਪਾਤਸ਼ਾਹ ਸਾਚੇ ਨਾਮ ਤੱਕ ਹੀ ਸਾਨੂੰ ਲੈ ਕੇ ਜਾਂਦੇ ਹੈ। ਸੋ ਇਹ ਸੱਚ ਦਾ ਪਸਾਰਾ ਹੈ। ਇਨ ਬਿਨ ਸਾਡਾ ਆਜੀਵਨ ਜਿਹੜਾ, ਇਹਦੇ ਵਿੱਚ ਵੀ ਸਮੁੱਚੇ ਜਿਤਨੇ ਕਰਮ ਗੁਰਮਤਿ ਨੇ ਗੁਰਬਾਣੀ ਨੇ ਦੱਸੇ ਨੇ ਉਹ ਵੀ ਸੱਚ ਨਾਲ ਹੀ ਜੋੜਨ ਵਾਲੇ ਨੇ। ਜਿਵੇਂ ਸ਼ਬਦ ਪੜ੍ਹਿਆ ਗਿਆ ਸੀ, ਪੂਤਾ ਮਾਤਾ ਕੀ ਆਸੀਸ, ਜਨਮ ਆਸ਼ਰਿਤ ਸ਼ਬਦ ਮੰਨਿਆ ਜਾਂਦਾ ਹੈ, ਜਨਮ ਸੰਸਕਾਰ ਦੇ ਨਾਲ ਜੁੜਿਆ ਹੋਇਆ। ਇਹ ਵੀ ਉਥਾਨਕਾ ਕਹਿੰਦੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਆਗਮਨ ਦੇ ਨਾਲ ਸ਼ਬਦ ਆਉਂਦਾ ਹੈ। ਮਤਲਬ ਇਹ ਆਗਮਨ ਦੇ ਨਾਲ ਵੀ ਸੱਚ ਆ ਰਿਹਾ, ਸੱਚ ਨਾਲ ਜੋੜਿਆ ਜਾ ਰਿਹਾ। ਅੱਜ ਵੀ ਅਸੀਂ ਇਸ ਸ਼ਬਦ ਦਾ ਗਾਇਨ ਕਰਕੇ ਦੁਹਰਾਓ ਕਰਕੇ ਸੱਚ ਨੂੰ ਯਾਦ ਕਰਦੇ ਹਾਂ। ਜਿਹੜਾ ਜਨਮ ਸੰਸਕਾਰ ਉਹ ਸੱਚ ਨਾਲ ਜੁੜਿਆ ਹੈ। ਫਿਰ ਸਾਡੇ ਜੀਵਨ ਦੇ ਵਿੱਚ ਜਿਹੜਾ ਧਰਮੀ ਜੀਵਨ ਲਈ ਜ਼ਰੂਰੀ ਹੈ ਉਹ ਅੰਮ੍ਰਿਤ ਸੰਸਕਾਰ ਹੈ, ਉਹ ਤਾਂ ਹੈ ਹੀ ਸੱਚ ਰੂਪ। ਫਿਰ ਆ ਜਾਂਦਾ ਆਨੰਦ ਸੰਸਕਾਰ, ਇਹ ਵੀ ਸੱਚ ਰੂਪ ਹੈ। ਅੱਜ ਪੂਰੀ ਦੁਨੀਆਂ ਦੇ ਵਿੱਚ ਅਸੀਂ ਦੇਖਦੇ ਹਾਂ, ਭਾਵੇਂ ਉਹ ਈਸਾਈਅਤ ਹੈ, ਯਹੂਦੀ ਮਤ ਹੈ ਜਾਂ ਹੋਰ ਮਤ ਮਤਾਂਤਰਣ ਨੇ, ਚੰਗੇ ਵਿਰਸੇ ਦੀ ਭਾਲ 'ਚ ਭੱਜੇ ਫਿਰਦੇ ਨੇ। ਇਜਿਪਟ ਦੀਆਂ ਗਲੀਆਂ ਛਾਂਪ ਨੇ, ਕਿਤੇ ਹੋਰ ਕੁਝ, ਕਿਤੇ ਵੱਖਰੇ ਵੱਖਰੇ ਕਿਸਮ ਦੇ ਨਾਲ ਸੋਧ ਸੁਧਾਈ ਕਰ ਰਹੇ ਨੇ, ਪਰ ਜਿਹੜਾ ਵਿਰਸਾ ਹੈ ਉਹ ਐਡਾ ਅਮੀਰ ਸ਼ਮੀਰ ਨਹੀਂ ਮਿਲ ਰਿਹਾ ਜਿੰਨਾ ਤੁਹਾਨੂੰ ਮਿਲਿਆ ਹੈ। ਕਿਸੇ ਕੋਲ ਇਹੋ ਜਿਹਾ ਲਾਸਾਨੀ ਦਸਤਾਵੇਜ਼ ਨਹੀਂ ਲਾਵਾਂ ਦੇ ਰੂਪ ਵਿੱਚ ਜਿਵੇਂ ਤਾਂ ਸਾਡੇ ਘਰ ਵਿੱਚ ਪਿਆ। ਜਨਮ ਸੰਸਕਾਰ ਦੇ ਅੰਦਰ ਜੋ ਤੁਹਾਡੇ ਕੋਲ ਪ੍ਰੇਰਨਾ ਪਈ ਹੈ ਕਿਸੇ ਕੋਲ ਨਹੀਂ, ਹਕੀਕਤ ਹੈ। ਅੰਮ੍ਰਿਤ ਸੰਸਕਾਰ ਲਈ ਜੋ ਖੰਡੇ ਦੀ ਪਹੁਲ ਦੇ ਅੰਦਰ ਜੋ ਸਾਰੀ ਨਿਯਮਾਵਲੀ, ਸਾਰਾ ਉਹਦਾ ਰਸਮੋ ਰਿਵਾਜ਼, ਉਹ ਕਿਸੇ ਕੋਲ ਨਹੀਂ, ਜੋ ਸਾਡੇ ਕੋਲ ਪਿਆ। ਇਸ ਪ੍ਰਕਾਰ ਹੀ ਜੋ ਆਨੰਦ ਸੰਸਕਾਰ ਹੈ ਇਹਦੇ ਅੰਦਰ ਜੋ ਤੁਹਾਡੇ ਕੋਲ ਪਿਆ ਇਹ ਵੀ ਕਿਸੇ ਕੋਲ ਨਹੀਂ। ਤੁਸੀਂ ਵੇਖਦੇ ਹੋ ਚਾਰ ਲਾਵਾਂ ਦਾ ਜੋ ਰੂਪ ਹੈ, ਸੂਹੀ ਰਾਗ ਦਾ ਉਹ ਛੰਦ, ਅਸਲ ਵਿੱਚ ਚਾਰ ਓਥ ਨੇ ਜਿਹਨੂੰ ਕਸਮ ਕਿਹਾ ਜਾਂਦਾ ਹੈ। ਚਾਰ ਸਹੁੰਆਂ ਚੁੱਕੀਆਂ ਜਾਂਦੀਆਂ ਨੇ ਸੱਚ ਦੀ ਪਰਿਕਰਮਾ ਕਰਦਿਆਂ ਹੋਇਆਂ, ਤਾਂ ਕਿ ਸੱਚ ਸਾਕਸ਼ੀ ਹੋਵੇ ਤੁਹਾਡੇ ਆਪਸ ਦੇ ਕਮਿਟਮੈਂਟ ਦਾ, ਅਤੇ ਸੱਚ ਸਾਕਸ਼ੀ ਹੋਵੇ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਸਰਾਬੋਰ ਕਰਨ ਵਾਸਤੇ। ਹੁਣ ਥੋੜ੍ਹਾ ਥੋੜ੍ਹਾ ਆਪਾਂ, ਕਿਉਂਕਿ ਸਮਾਂ ਮੇਰੇ ਕੋਲ ਵੀ ਥੋੜ੍ਹਾ ਹੈ, ਆਪਾਂ ਇਹਨਾਂ ਲਾਵਾਂ ਦਾ ਜੋ ਸੁਨੇਹਾ ਮੂਲ ਰੂਪ ਦੇ ਵਿੱਚ, ਕਿਵੇਂ ਸੱਚ ਰੂਪ ਹੈ, ਕਿਵੇਂ ਇਹ ਸੱਚੀ ਜੀਵਨ ਜਾਚ ਸਿਖਾਉਂਦਾ, ਜਿਹੜੀ ਵੇ ਆਫ ਲਾਈਫ, ਜਿਹੜਾ ਸਾਡਾ ਲਿਵਿੰਗ ਸਟਾਈਲ ਦੇ ਅੰਦਰ ਜੋ ਮੇਜਰ ਮੂਲ ਰੂਪ ਦੇ ਅੰਦਰ ਜਿਹੜਾ ਇਹਦੇ 'ਚ ਪ੍ਰੇਰਣਾ ਦਾ ਇੱਕ ਸਰੋਤ ਹੈ ਉਹ ਕੀ ਹੈ? ਤੁਸੀਂ ਪਹਿਲੀ ਲਾਮ ਦਾ ਪਾਠ ਪੜ੍ਹੋ। ਸਾਹਿਬ ਪਿਤਾ ਪਹਿਲਾ ਸੁਨੇਹਾ, ਪਹਿਲੀ ਕਸਮ ਸਾਨੂੰ ਕੀ ਦੇ ਰਹੇ ਨੇ? ਸਾਹਿਬ ਪਿਤਾ ਕਹਿ ਰਹੇ ਨੇ, ਹਰ ਪਹਿਲੜੀ ਲਾਓ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ। ਗੁਰਬਾਣੀ ਆਮ ਕਰਕੇ ਉਪਦੇਸ਼ ਦਿੰਦੀ ਹੈ, ਸਲਾਹ ਦਿੰਦੀ ਹੈ, ਪ੍ਰੇਰਣਾ ਦਿੰਦੀ ਹੈ, ਪਰ ਇੱਥੇ ਨਾ ਸਲਾਹ ਹੈ, ਨਾ ਉਪਦੇਸ਼ ਹੈ, ਨਾ ਪ੍ਰੇਰਣਾ ਹੈ, ਇੱਥੇ ਕੀ ਹੈ? ਹਰ ਪਹਿਲੜੀ ਲਾਓ ਪਰ ਵਿਰਤੀ ਕਰਮ ਦ੍ਰਿੜਾਇਆ। ਦ੍ਰਿੜਾਏ ਦਾ ਮਤਲਬ ਕੀ ਹੈ? ਦ੍ਰਿੜ ਕੀਤਾ ਗਿਆ, ਹਦਾਇਤ ਕੀਤੀ ਗਈ, ਸੰਪੂਰਨ ਰੂਪ ਨੇ, ਜਿਹਨੂੰ ਮਸਟ ਵੀ ਅਸੀਂ ਕਹਿ ਦਿੰਦੇ ਹਾਂ। ਸਾਹਿਬ ਪਾਤਸ਼ਾਹ ਕਹਿੰਦੇ ਜ਼ਰੂਰੀ ਹੈ। ਗ੍ਰਸਤ ਜੀਵਨ ਦਾ ਪਰਿਤਿਆਗ ਕਰਕੇ ਮਨੁੱਖ ਜਿਹੜਾ ਹੈ ਨਹੀਂ ਜੀ ਸਕਦਾ ਕਿਸੇ ਰੂਪ ਦੇ ਵਿੱਚ ਵੀ। साहिब पिता ने ग्रस्त नूं लाजमी करार दिता है। जिहड़े लोग ग्रस्त दा त्याग करके ये सोचते ने भी शायद कुछ बड़ी वड्डी प्राप्ति करांगे, बाणी कहती है नहीं, असल च एक कुदरत दे नियम नूं तोड़ रहे हैं। इसलिए प्रवृत्ति कर्म दृढ़ाया, निर्वृत्ति नहीं, क्योंकि दूसरा कर्म है ग्रस्त दा त्याग कर जाना। देखो कुछ चीज़ां बड़ियां लाजमी ने, हुण भुख है, ये तो कुदरती जज्बा है, बंदा वध तो वध प्रशादे दा त्याग करेगा, भुख दा त्याग नहीं कर सकता क्योंकि कुदरत ने पैदा की है, किवें त्याग करेगा तू ग्रस्त दा, जरूरी है। इसलिए बाबा कबीर वर्गियां क्रांतिकारी रूहां साढ़े घर बैठियां ने, क्योंकि जदों आनंद की गल आवे बाबा कबीर नूं जरूर वेखना पएगा, क्योंकि समुचे आनंद का पखवाड़ा बाबा कबीर साढ़े सामने उसारदे ने। बाबा कबीर की कह रहे हैं, उन्हों का बचन असं पढ़ते हैं, जो शब्द तुसी कई बार पढ़िया सुनिया होना, नगन फिरत जो पाई है जोग बन को मिर्ग मुकत सब हो, उहदे च अगे जा के उन्हें कहा सी, कहन लगे बिंद राख जो तरीए पाई खुसरे क्यों ना परमगत पाए। इस तो वड्डा कटाक अज तक बैरागी मत ते नहीं आया, निर्वृत्ति दे राह दे उत्ते तुरन वालियां नूं इस तो वड्डा अज तक किसी ने जिहड़ा है वह सच का उलामा नहीं दिता होना। बाबा कबीर ने कहा है, कह लगे आ चीज जे बंदा सोचे भी मैं ग्रस्त का त्यागी होकर शायद को बहुत वड्डा धर्मी बन जावांगा, बाबा कबीर कहिंदे ने झूठ है। सज्जना जे ग्रस्त त्याग के बंदा ब्रह्म ज्ञानी हुंदा हुंदा ना ते तेरी साड़ी वारी नहीं सी आउणी, जिहड़े नॉर्मल जिंदगी जी रहे ने संसार दे विच, जिन्हां नूं कुदरत ने चीज नहीं दित्ती खुसरे रूप दे विच ने, उहनां दी प्राप्ति होणी सी, मतलब जरूरी मूल रूप दे विच प्रवृत्ति करम दृढ़ाया बलराम जीओ, क्योंकि साढ़े सारिआं दे अंदर एक बल आउंदा है, बल रवण दी शक्ति, उह अकाल पुरख वाहिगुरू दी दित्ती हुई शक्ति है। मानवता का जन्म उस रूप विच होया है, इस करके इस चीज़ का परित्याग नहीं किया जा सकता, ये लाजमी है। लावां का पहला सुनेहा ही इतों शुरू होंदा है। पर हाँ नाल दी नाल ये भी चीज़ साहिब पातशाह ने कहा, गुरु रामदास पिता हर पहलड़ी लाओ प्रवृत्ति करम दृढ़ाया बलराम जीओ, बाणी ब्रह्मा वेद धर्म दृढ़ो पाप तजाया बलराम जीओ। देखो किन्ने लफ्ज़ ने, बाणी ब्रह्मा वेद धर्म दृढ़ो, आम करके अर्थावली करदे हां इह कहा जांदा वी तुहाडे वास्ते जिहड़े वेद स्मृतियां शास्त्र सब कुछ बाणी ही है, नहीं इह सारे सिनोनिम ने असल च इक दूजे दे पूरक ने। ग्रस्ती दा धर्मी होना बड़ा लाजमी है। बाबा कबीर नूं फिर याद करदे हां, क्योंकि मैं बेनती कीती आनंद की रस्म बाबे तो बिना कबीर तो बिना पूरी हो ही नहीं सकती। बाबा कबीर जी का एक सुनेहा है जिहड़ा ग्रस्त राह ते तुरन वाला है उहदे वास्ते, बाबा कबीर कहिंदे ने कबीर जो ग्रह करें तां धर्म कर, ना ही तां कर बैराग। कहन लगे जे ग्रस्ती होना ही ते फिर धर्मी होई, ते जे धर्मी नहीं हो सकता अज ही बैरागी हो जा, कोई लोड़ नहीं ग्रस्त दे राह दे उत्ते आउण दी। बाबा कबीर, कबीर जो ग्रह करें तां धर्म कर, ना ही तां कर बैराग, बैरागी बंधन करे तां को बड़ो अभाग। बाबा कबीर फिर बैरागी हो जाइए, कहन लगे नहीं, क्योंकि बैरागी तो हो नहीं पाना, बंदा एक मकान छड़ के चार मकानां दा स्यापा सहेड़ लैंदा, ये सारा डेरावाद दे होर की है, इत्थों ही समस्या है। एक घर दे दो जीआं दा जिहड़ा है वह जिहड़ा योग छड़ के उन्हां दा मोह छड़ के 500-700 जीआं दा जिहड़ा है वह मोह जा के सहेड़ लैंदा है, क्योंकि बंधन फिर पैणगे, त्यागिया नहीं जा सकता, बंदा इस चीज़ तो दूर जा ही नहीं सकता। इसे लिए गुरुदेव ने जिहड़ा जिक्र किया भगौड़िया वास्ते, जिहड़े ग्रस्त तो भज रहे हैं, जिम्मेवारियां तो भज रहे ने, फैमिली लाइफ तो दौड़ रहे हैं, तो ये जिहड़ी अज असीं जिस जिंदगी जी रहे हैं, इत्थे खास तौर पर वैसटर्न स्टाइल जिहड़ा साडा लिविंग स्टाइल है, ये अंदर मैं आप दी असीस सदका यूरोप इंग्लैंड वगैरह उधर भी काफ़ी विचरिया हाँ, रोंदे देखे ने लोग, रॉयल फैमिलीज का एक टॉक शो चलता सी इंग्लैंड दे विच, मैं देखिया वो विरलाप कर रहे ने, क्यों, क्योंकि फैमिली लाइफ ब्रेक डाउन हो गई है, चार चपेरे टुट रही ने, दरारा पै रही ने, इस करके वो लभ रहे ने इन चीज़ों भी दोबारा, फिर इन चीज़ों का त्याग करके नहीं जिया जा सकता। बंदा बैरागी होके भगौड़ा होके सोचे, जिवें साहब कहिंदे ने, कहन लगे पूंवर ताप गेरी के बस्तरा अपदा का मारे, अपदा कहिंदे ने जिम्मेवारियां, बंदा जिम्मेवारियां नहीं निभाना चाहता, रस कसते बाहरों भी मान लवेंगे, साहिब पातशाह कहते ने नहीं ये गल भुल जाई, ਇਹ ਅਲ ਯਾਦ ਰੱਖੀ ਹਮੇਸ਼ਾ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪ੍ਰਦੇਸੈ ਧਾਇਆ ਪੰਚ ਚੰਡਾਲ ਨਾਲ ਲੈ ਆਇਆ। ਜਿਹੜੇ ਪੰਚ ਚੰਡਾਲ ਨੇ ਉਹ ਗ੍ਰਸਤ ਵਿੱਚ ਰਹਿ ਕੇ ਹੀ ਪੂਰਨ ਰੂਪ ਦੇ ਅੰਦਰ ਜਿਹੜਾ ਛੁਟਕਾਰਾ ਹੋ ਸਕਦਾ, ਨਹੀਂ ਤੇ ਬਾਹਰ ਜਾ ਕੇ ਤੇ ਬਹੁਤ ਦੁਖੀ ਕਰਨਗੇ, ਜ਼ਿਆਦਾ ਪਰੇਸ਼ਾਨ ਕਰਨਗੇ। ਇਸ ਲਈ ਬਾਬਾ ਕਬੀਰ ਕਹਿੰਦੇ ਨੇ ਬੈਰਾਗੀ ਬੰਧਨ ਕਰੇ ਤਾਂ ਕੋ ਵੱਡੋ ਅਭਾਗ, ਬੈਰਾਗੀ ਹੋ ਕੇ ਜੀਣ ਦਾ ਯਤਨ ਕਰੇਗਾ ਅਭਾਗਾ ਹੋਏਗਾ। ਕਿਉਂ? ਕਿਉਂਕਿ ਉੱਥੇ ਫਿਰ ਬੰਧਨ ਪੈਣੇ ਨੇ। ਇਸ ਲਈ ਧਰਮ ਕਰ ਕਬੀਰ, ਜੋ ਗ੍ਰਹਿ ਕਰੇ ਤਾਂ ਧਰਮ ਕਰ। ਧਰਮ ਦੇ ਵਿੱਚ ਕੀ ਏ? ਗ੍ਰਸਤੀ ਨੂੰ ਸਭ ਤੋਂ ਪਹਿਲਾਂ, ਜੇ ਗ੍ਰਸਤ ਨਹੀਂ, ਜ਼ਿੰਮੇਵਾਰੀਆਂ ਨਹੀਂ, ਪਰਿਵਾਰ ਨਹੀਂ, ਨਾ ਵੀ ਕਮਾਵਾਂਗੇ ਗੁਜ਼ਰ ਹੋ ਜਾਏਗਾ। ਜੇ ਪਰਿਵਾਰ ਹੈ, ਬੱਚੇ ਨੇ, ਫਿਰ ਤਾਂ ਕਮਾਉਣਾ ਪਏਗਾ, ਫਿਰ ਤਾਂ ਕਿਰਤ ਕਰਨੀ ਪੈਣੀ, ਰੁਜ਼ਗਾਰ ਅਪਣਾਉਣਾ ਪੈਣਾ ਹੈ। ਜਦੋਂ ਬੰਦਾ ਇਸ ਪਾਸੇ ਲੱਗਦਾ ਹੈ ਫਿਰ ਹੀ ਬੰਦੇ ਕੋਲੋਂ ਧਰਮ ਜਿਹੜਾ ਹੌਲੀ ਹੌਲੀ ਦੂਰ ਹੋਣਾ ਸ਼ੁਰੂ ਹੁੰਦਾ ਹੈ। ਅਸੀਂ ਵੇਖਦੇ ਹਾਂ ਬੰਦਾ ਸੋਚਦਾ ਹੈ ਲੋੜਾਂ ਦੀ ਪੂਰਤੀ ਵਾਸਤੇ, ਆਖਿਰਕਾਰ ਪਰਿਵਾਰ ਪਾਲਣਾ, ਸੱਚ ਝੂਠ ਦਾ ਨਿਰਣਾ ਕੌਣ ਕਰਦਾ ਰਹੇਗਾ? ਮਾਇਆ ਚਾਹੀਦੀ ਹੈ, ਘਰ ਗੁਜ਼ਰ ਕਰਨ ਵਾਸਤੇ ਮਕਾਨ ਚਾਹੀਦਾ, ਲੋੜਾਂ ਦੀ ਪੂਰਤੀ ਚਾਹੀਦੀ ਹੈ। ਸਾਹਿਬ ਪਾਤਸ਼ਾਹ ਕਹਿੰਦੇ ਇੱਥੇ ਧਰਮ ਨਾ ਵਿਸਰ ਜਾਏ ਤੈਨੂੰ, ਕਿਉਂਕਿ ਕਿਰਤ ਵਿਰਤ ਕਰ ਧਰਮ ਦੀ, ਇੱਥੇ ਕਿਰਤ ਧਰਮ ਦੀ ਆਉਣੀ ਚਾਹੀਦੀ ਹੈ ਤੇਰੀ, ਕਿਉਂਕਿ ਗ੍ਰਸਤ ਦਾ ਜੀਵਨ ਧਰਮ ਦਾ ਰਾਹ ਤਾਂ ਹੀ ਬਣੇਗਾ ਜੇ ਤੇਰੀ ਕਿਰਤ 'ਚ ਵੀ ਧਰਮ ਹੈ, ਅਤੇ ਜੇ ਕਿਰਤ ਵਿੱਚ ਧਰਮ ਨਹੀਂ ਫਿਰ ਮੂਲ ਰੂਪ ਦੇ ਵਿੱਚ ਤੇਰੇ ਜੀਵਨ 'ਚ ਧਰਮ ਨਹੀਂ ਆ ਸਕੇਗਾ। ਇਸ ਲਈ ਆਮ ਕਰਕੇ ਜਿਹੜੀ ਮਾਇਆ ਕਮਾਉਣ ਦੇ ਸਾਧਨ ਨੇ, ਬੰਦਾ ਦੋ ਸਾਧਨ ਅਪਣਾਉਂਦਾ ਹੈ। ਪਹਿਲਾ ਸਾਧਨ ਤੇ ਹੈ ਗੁਣ ਲਿਆਕਤ, ਇਹ ਹੈ ਧਰਮ ਦੀ ਕਿਰਤ ਦੇ ਰੂਪ ਦੇ ਵਿੱਚ। ਗੁਣਾਂ ਦੇ ਵਿੱਚ ਇਜ਼ਾਫਾ ਕਰੋ, ਹੁਨਰ ਹਾਸਲ ਕਰੋ, ਪਸੀਨਾ ਵੇਚੋ, ਮੁਸ਼ਕਤ ਕਰੋ, ਮਾਇਆ ਮਿਲੇਗੀ, ਇਹ ਮਾਇਆ ਸਫਲੀ ਹੈ। ਬਾਣੀ ਕਹਿੰਦੀ ਏ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਪਵਿੱਤਰ ਹੈ, ਇਹ ਸਭ ਕੁਝ ਪਵਿੱਤਰ ਰੂਪ ਵਿੱਚ ਹੈ। ਕਿਉਂ? ਜੋ ਨਾਮ ਹਰ ਰਾਤੇ ਉਹ ਨਾਮ ਨੂੰ ਨਹੀਂ ਵਿਸਾਰਦੇ, ਸੱਚ ਨੂੰ ਨਹੀਂ ਵਿਸਾਰਦੇ। ਪਰ ਜਿਹੜਾ ਬੰਦਾ ਸੱਚ ਨੂੰ ਵਿਸਾਰ ਕੇ, ਗੁਣ ਤੇ ਕੋਈ ਨਹੀਂ, ਸਕਿੱਲ ਕੋਈ ਨਹੀਂ, ਹੁਨਰ ਕੋਈ ਨਹੀਂ, ਕੋਈ ਕਾਬਲੀਅਤ ਨਹੀਂ, ਮੁਸ਼ਕਤ ਵੀ ਕਰਨ ਨੂੰ ਜੀ ਨਹੀਂ ਕਰਦਾ, ਫਿਰ ਕੀ ਕਰੇ ਬੰਦਾ? ਲੋੜਾਂ ਤਾਂ ਫਿਰ ਪੂਰੀਆਂ ਕਰਨੀਆਂ ਪੈਣਗੀਆਂ। ਚਾਹਤ ਵੀ ਬੜੀ ਏ ਵੀ ਮੇਰੇ ਕੋਲ ਵੱਧ ਤੋਂ ਵੱਧ ਸਰਮਾਏਦਾਰੀ ਹੋਵੇ, ਫਿਰ ਗੁਣ ਨਾ ਕਮਾਏ, ਫਿਰ ਗੁਨਾਹ ਕਮਾਏ, ਫਿਰ ਗੁਨਾਹਾਂ ਦੀ ਜ਼ਿੰਦਗੀ ਜੀਏ, ਉਹਦੇ 'ਚ ਵੀ ਮਾਇਆ ਆ ਜਾਂਦੀ, ਸਰਮਾਇਆ ਆ ਜਾਂਦਾ। ਬੜੇ ਲੋਕ ਨੇ ਸ਼ਾਰਟਕੱਟ ਅਪਣਾ ਕੇ ਗੁਣਾਤਮਕ ਪੱਖੋਂ ਮਾਇਆ ਇਕੱਠੀ ਕਰ ਲੈਂਦੇ ਨੇ, ਪਰ ਇਹ ਜਿਹੜੀ ਗੁਣਾਤਮਕ ਪੱਖੋਂ ਨਹੀਂ, ਗੁਨਾਹਾਂ ਦੇ ਪੱਖੋਂ ਮਾਇਆ ਜਿਹੜੀ ਇਕੱਠੀ ਕੀਤੀ ਹੈ ਨਾ, ਇਹ ਗੱਲ ਯਾਦ ਰੱਖਣ ਯੋਗ ਹੈ। ਸਾਡੀਆਂ ਬੁੱਲੀਆਂ ਤੇ ਹਾਸੇ ਨੇ, ਪਰ ਜੇ ਕਿਸੇ ਦੇ ਹੰਝੂਆਂ ਤੇ ਟਿਕੇ ਨੇ, ਹਕੀਕਤ ਹੈ ਹਾਸੇ ਨਹੀਂ ਰਹਿਣਗੇ, ਉਹ ਹੰਝੂ ਵਾਪਸ ਆਉਣਗੇ ਉੱਥੇ। ਗ੍ਰਸਤੀ ਦੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਹੋਣ ਪਰ ਕਿਸੇ ਨੂੰ ਰਵਾ ਕੇ ਨਾ ਆਉਣ, ਉਹਦੇ ਘਰਾਂ ਦੇ ਅੰਬਾਰ ਭਰੇ ਰਹਿਣ ਪਰ ਕਿਸੇ ਦੇ ਮੂੰਹਾਂ ਦੇ ਨਵਾਲੇ ਖੋ ਕੇ ਨਾ ਲਿਆਵੇ, ਉਹਦੀਆਂ ਅਟਾਰੀਆਂ ਮਹਿਲ ਉੱਚੀਆਂ ਹੋਣ ਪਰ ਹਾਂ ਕਿਸੇ ਦੀ ਬਰਬਾਦੀ ਤੇ ਅਟਾਰੀਆਂ ਦੀ ਨੀਂਹ ਨਾ ਰੱਖੇ। ਇਸ ਕਰਕੇ ਜੋ ਗ੍ਰਹਿ ਕਰੇ ਤਾਂ ਧਰਮ ਕਰ। ਇੱਥੇ ਪਹਿਲੀ ਲਾਂਵ ਕਹਿ ਰਹੀ ਹੈ ਭਾਈ ਜਿਹੜਾ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ, ਤਜ ਕੇ ਚੱਲਣਾ ਪੈਣਾ ਇਸ ਚੀਜ਼ ਨੂੰ। ਇਹਦੇ 'ਚ ਕਿਰਤ ਦਾ ਸੁਣਿਆ ਹੈ ਸਾਰੇ ਸਾਰ ਟੂਕ ਮਾਤਰ ਬਿਆਨ, ਸਮਾਂ ਥੋੜ੍ਹਾ ਮੇਰੇ ਕੋਲ ਵੀ। ਦੂਸਰੀ ਲਾਂਵ ਰਿਲੇਸ਼ਨਸ਼ਿਪ ਡੀਲਿੰਗ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ, ਅੱਜ ਅਸੀਂ ਸੋ ਤੋਰਦੇ ਹਾਂ ਦੋ ਜੀਆਂ ਨੂੰ ਹਮ ਕਦਮ ਕਰਕੇ, ਉਹ ਹਮ ਸਫ਼ਰ 'ਤੇ ਕੀ ਬਣਨੇ ਨੇ, ਚਾਰ ਕਦਮ ਵੀ ਹਮ ਕਦਮ ਨਹੀਂ ਰਹਿ ਪਾਉਂਦੇ, ਟੁੱਟ ਜਾਂਦਾ ਹੈ। ਅਸੀਂ ਬੜੀਆਂ ਸਮੱਸਿਆਵਾਂ ਦੀ ਗੱਲ ਕਰਨੇ ਆਪ ਦੀ ਅਸੀਸ ਸਦਕਾ ਕੁਝ ਸੱਜਣ ਜਿਹੜੇ ਲਾਅ ਵਗੈਰਾ ਪੜ੍ਹਦੇ ਨੇ ਉਹਨਾਂ ਨਾਲ ਵੀ ਕੁਝ ਨੇੜਤਾ ਰਹੀ ਹੈ। ਉਹ ਦੱਸਦੇ ਨੇ ਇੱਕ ਦੋ ਚਾਰ ਨਹੀਂ, ਲੱਖਾਂ ਦੀ ਤਾਦਾਦ ਦੇ ਅੰਦਰ ਇਕੱਲੀ ਪੰਜਾਬ ਦੀ ਧਰਤੀ ਦੇ ਵਿੱਚ ਡਾਇਵੋਰਸ ਦੇ ਕੇਸ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਪਹੁੰਚੇ। ਕੀ ਹੋ ਰਿਹਾ ਹੈ? ਆ ਕੀ ਸਮੱਸਿਆ ਹੈ? ਰਿਲੇਸ਼ਨਸ਼ਿਪ ਡੀਲਿੰਗ ਹੈਂਡ ਜਿਹੜਾ ਕਮਜ਼ੋਰ ਹੋ ਗਿਆ, ਜਿਹੜੀ ਸਾਹਿਬ ਪਾਤਸ਼ਾਹ ਨੇ ਇਹ ਲਾਵਾਂ ਖਾਲੀ ਜਿਹੜਾ ਸੋਸ਼ਲ ਕਸਟਮ ਨਹੀਂ, ਨਾ ਇਹ ਰਿਲੀਜੀਅਸ ਰਿਚੁਅਲਸ ਦੇ ਅੰਦਰ ਅਸੀਂ ਇਹਨੂੰ ਕਾਊਂਟ ਕਰ ਸਕਦੇ। ਮੈਂ ਕਹਿ ਰਿਹਾ ਮਰਿਆਦਾ ਹੈ, ਇਹ ਗੁਰੂ ਕੀ ਅਸੀਸ ਹੈ। ਜੇ ਅਸੀਂ ਪੂਰਨ ਰੂਪ ਦੇ ਅੰਦਰ ਆਪਣੀ ਪਾਕ ਨੀਅਤ ਦੇ ਨਾਲ ਇਸ ਦਸਤਾਵੇਜ਼ ਨੂੰ ਸਮਝ ਲਈਏ ਤਾਂ ਸਾਡੀ ਜ਼ਿੰਦਗੀ ਦਾ ਖੁਸ਼ੀਆਂ ਦਾ ਦਸਤਾਵੇਜ਼ ਹੋ ਨਿਬੜੇਗਾ। ਦੂਸਰੀ ਲਾਮ ਬੜੀ ਕਮਾਲ ਦੀ ਲਾਮ ਹੈ, ਇਹ ਸਾਡੇ ਰਿਲੇਸ਼ਨਸ਼ਿਪ ਨੂੰ ਜਿਹੜੀ ਹੈ ਉਹ ਪੂਰਨ ਰੂਪ ਵਿੱਚ ਸਾਨੂੰ ਜਿਹੜਾ ਹੈ ਸਤਿਕਾਰ ਰਾਹ ਅਪਣਾਉਣ ਲਈ ਪ੍ਰੇਰਣਾ ਦਿੰਦੀ ਹੈ। ਤੁਸੀਂ ਦੂਸਰੀ ਲਾਮ ਦਾ ਪਾਠ ਸ਼ੁਰੂਆਤ 'ਚ ਹੀ ਪੜ੍ਹਦੇ ਹੋ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ। ਹੁਣ ਆਪਸੀ ਜਦੋਂ ਰਿਸ਼ਤੇ ਨਾਤੇ ਦੇ ਅੰਦਰ ਭੈ ਬਹੁਤ ਹੁੰਦਾ, ਡਰ ਬਹੁਤ ਹੁੰਦਾ, ਡਰ ਦਾ ਕਾਰਨ ਬੇਵਿਸ਼ਵਾਸੀ ਇੱਕ ਦੂਜੇ ਪ੍ਰਤੀ। ਇਹ ਜਿਹੜੀ ਬੇਵਿਸ਼ਵਸਨੀਯਤਾ ਹੈ ਇਹ ਹੀ ਸਾਰੀ ਜ਼ਿੰਦਗੀ ਨੂੰ ਤਬਾਹ ਕਰਦੀ ਹੈ। ਅਤੇ ਇਹ ਅੱਜ ਦੀ ਨਹੀਂ, ਜੇ ਤੁਸੀਂ ਮੋਮਨ ਧਰਮ ਨੂੰ ਵੇਖੋ ਜਾਂ ਹੋਰ ਧਰਮਾਂ ਮਤਾਂਤਰਾਂ 'ਚ ਵੇਖੋ, ਬੇਵਿਸ਼ਵਾਸੀ ਬਹੁਤ ਜ਼ਿਆਦਾ ਹੈ ਉਹਦੇ 'ਚ। ਤਾਂ ਆਮ ਕਰਕੇ ਜਿਵੇਂ ਤੁਸੀਂ ਅੰਜੀਲ ਜਾਂ ਇਹਦੇ ਪੁਰਾਣੇ ਹਿੱਸੇ ਪੜ੍ਹਦੇ ਹੋ, ਉਹ ਤਾਂ ਕਹਿੰਦੇ ਨੇ ਵੀ ਜਿਹੜੀ ਔਰਤ ਹੈ ਨਾ, ਕਿਉਂਕਿ ਪੁਰਖ ਬੰਦਾ ਹੈ, ਪੁਰਖ ਧਾਰਨੀ ਹੈ, ਔਰਤ ਧਰਤਾ ਹੈ, ਔਰਤ ਭੋਗਣ ਯੋਗ ਹੈ, ਭੋਗੀ ਜਿਹੜਾ ਭੋਗ ਕਰਨ ਵਾਲਾ ਹੈ ਉਹ ਪੁਰਖ ਰੂਪ ਦੇ ਵਿੱਚ ਹੈ। ਇਸ ਕਰਕੇ ਔਰਤ ਨੀਵੀਂ ਹੈ, ਮਰਦ ਉੱਚਾ ਹੈ। ਕਲਾ ਕਲੇਸ਼ ਦੀ ਤਾਂ ਨੀਂਹ ਪਹਿਲੇ ਦਿਨ ਹੀ ਰੱਖੀ ਗਈ, ਫਿਰ ਉਸ ਤੋਂ ਬਾਅਦ ਆਪਸ ਦੇ ਵਿੱਚ ਭੈ ਤੇ ਬਣਿਆ ਰਹਿਣਾ ਹਮੇਸ਼ਾ। ਕਿਉਂ? ਕਿਉਂਕਿ ਜਿੱਦਣ ਭੋਗੀ ਨੂੰ, ਭੁਗਤੇ ਨੂੰ ਇਹ ਲੱਗਾ ਵੀ ਮੇਰੀ ਜਿਹੜੀ ਭੋਗ ਵਿਲਾਸ ਦੀ ਵਸਤ ਹੈ ਇਹ ਠੀਕ ਨਹੀਂ, ਉਹ ਬਦਲ ਦੇਵੇਗਾ। ਤੇ ਅਕਸਰ ਐਸਾ ਹੁੰਦਾ ਰਿਹਾ, ਇਹ ਸਿਲਸਿਲਾ ਬਣਿਆ ਰਿਹਾ। ਦੂਸਰੀ ਲਾਮ ਨੇ ਇੱਕ ਵੱਖਰੇ ਕਿਸਮ ਦਾ ਸੁਨੇਹਾ ਦਿੱਤਾ ਹੈ। ਅਸੀਂ ਬਾਣੀ ਦੇ ਈਡੀਅਮ ਨੂੰ ਨਹੀਂ ਸਮਝ ਪਾ ਰਹੇ। ਬਾਣੀ ਦਾ ਈਡੀਅਮ ਬੜਾ ਵਾਸਟ ਸੀਗਾ। ਜਿਵੇਂ ਤੁਸੀਂ ਆਮ ਕਰਕੇ ਵਿਆਹਾਂ ਦੇ ਸ਼ਬਦ ਸਮੇਂ ਜਿਹੜਾ ਸ਼ਬਦ ਪੜਿਆ ਜਾਂਦਾ, ਵਿਵਾਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਉੱਥੇ ਗੁਰਮੁਖੇ ਹੈ। ਗੁਰਬਾਣੀ ਵਿਆਕਰਣ ਦੇ ਮੁਤਾਬਕ ਜਦੋਂ ਸਿੰਗੂਲਰ ਦੀ ਗੱਲ ਕੀਤੀ ਜਾਏ, ਜਦੋਂ ਇੱਕ ਵਚਨ ਦੀ ਗੱਲ ਕੀਤੀ ਜਾਏ, ਉੱਥੇ ਦੁਲਾਂ ਆਉਂਦੀਆਂ ਨੇ ਹਮੇਸ਼ਾ। ਇੱਥੇ ਗੁਰਮੁਖੇ ਹੈ, ਇੱਥੇ ਇੱਕ ਲਾਂ ਪਈ ਹੈ। ਇਹਦਾ ਮਤਲਬ ਕਿ ਇਹ ਸਿੰਗੂਲਰ ਨਹੀਂ, ਪਲੂਰਲ ਹੈ, ਬਹੁਵਚਨ ਹੈ। ਅਤੇ ਬਹੁਵਚਨ ਦਾ ਮਤਲਬ ਕੀ ਹੈ? ਵਿਵਾਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ, ਭਾਵ ਦੋ ਗੁਰਮੁਖ ਸਖੀਆਂ ਨੇ ਮਿਲ ਕੇ ਹਰ ਨੂੰ ਪਾਉਣਾ ਹੈ। ਦੋਵੇਂ ਗੁਰਮੁਖ ਸਖੀਆਂ ਨੇ, ਇਹਦੇ 'ਚ ਨਾ ਪਤੀ ਹੈ ਅਤੇ ਨਾ ਪਤਨੀ ਹੈ, ਸਖੀਆਂ ਬਣ ਕੇ ਜੀਣਾ ਹੈ। ਤਾਂ ਜਾ ਕੇ ਆਨੰਦ ਕਾਰਜ ਸਤਸੰਗਤ ਦੇ ਰੂਪ ਦੇ ਵਿੱਚ ਪਰਿਵਾਰ 'ਚ ਆ ਸਕੇਗਾ, ਤਾਂ ਜਾ ਕੇ ਪਰਿਵਾਰਕ ਜੀ ਸਤਸੰਗੀ ਹੋ ਕੇ ਜੀ ਸਕਣਗੇ। ਇਹ ਗੁਰਮਤਿ ਦਾ ਮੂਲ ਸੁਨੇਹਾ ਹੈ ਇਹਦੇ ਅੰਦਰ। ਪਰ ਬੰਦਾ ਤਾਂ ਭੋਗੀ ਬਣਨਾ ਚਾਹੁੰਦਾ ਹੈ, ਦੂਸਰਾ ਭੁਗਤਾਵ ਨੂੰ ਬਣਾ ਕੇ ਰੱਖਣਾ ਚਾਹੁੰਦਾ ਹੈ। ਇਹ ਸਿਲਸਿਲਾ ਬੜਾ ਪੁਰਾਣਾ ਹੈ। ਮੈਂ ਤਾਂ ਕਈ ਵਾਰ ਹੁਣ ਜਿਵੇਂ ਬੱਚੇ ਅੱਜ ਕੱਲ੍ਹ ਵੇਖ ਰਹੇ ਨੇ ਸਿਲਸਿਲਾ ਆ ਰਿਹਾ ਕਨਵਰਟ ਹੋਣ ਦਾ, ਕਨਵਰਟ ਕਰਨ ਦਾ, ਇੱਥੇ ਤਾਂ ਚਲੋ ਅਜੇ ਖੁਦਾਈ ਖੈਰ ਹੈ, ਪਰ ਜਿਵੇਂ ਇੰਗਲੈਂਡ ਹੈ, ਹੋਰ ਜਗ੍ਹਾ ਦੇ ਉੱਤੇ ਬਹੁਤ ਬੁਰਾ ਹਾਲ ਹੈ। ਮਾਨਚੈਸਟਰ, ਡਰਬੀ, ਆਪਦੀ ਸੀਸ ਦਾ ਜਾਨਣਾ, ਬੱਚੇ ਬੱਚੀਆਂ ਸਾਡੇ ਲਗਾਤਾਰ ਸਪੈਸ਼ਲ ਤੌਰ 'ਤੇ ਜਿਹੜਾ ਮੁੱਲਾ ਮੁਲਾਣਿਆਂ ਦੇ ਇਨਫਲੂਐਂਸ 'ਚ ਬਹੁਤ ਜ਼ਿਆਦਾ ਆ ਰਹੇ ਨੇ। ਪਤਾ ਹੀ ਨਹੀਂ ਕਿਹੜੀ ਅਸੀਂ ਆਈਡੀਓਲੋਜੀ ਅਪਣਾ ਰਹੇ ਹਾਂ ਅਤੇ ਕਿਹੜੀ ਛੱਡ ਰਹੇ ਹਾਂ। ਜਿਹਨੂੰ ਛੱਡ ਕੇ ਜਾ ਰਹੇ ਹਾਂ ਉਹ ਕੀ ਹੈ, ਜਿਹਨੂੰ ਅਪਣਾਉਣ ਲੱਗੇ ਹਾਂ ਉਹ ਕੀ ਹੈ? ਹੁਣ ਤੁਸੀਂ ਮੂਲ ਰੂਪ 'ਚ ਉਸ ਧਰਮ ਦਾ ਜਿਹੜਾ ਗ੍ਰਸਤ ਜੀਵਨ ਬਾਰੇ ਸੁਨੇਹਾ ਹੈ, ਜਿਹੜਾ ਉਸ ਧਰਮ ਦੇ ਅੰਦਰ ਜਿੱਥੇ ਰਿਲੇਸ਼ਨਸ਼ਿਪ ਡੀਲਿੰਗ ਦੀ ਬਾਤ ਆਉਂਦੀ ਹੈ, ਸਪੈਸ਼ਲ ਤੌਰ 'ਤੇ ਪਤੀ ਪਤਨੀ ਦੇ ਰੂਪ ਦੇ ਵਿੱਚ, ਕਪਲ ਲਾਈਫ ਦੇ ਵਿੱਚ, ਉੱਥੇ ਤੁਸੀਂ ਝਾਤ ਮਾਰਦੇ ਹੋ ਤਾਂ ਕੀ ਹੈ? ਕਹਿੰਦੇ ਨੇ ਆਦਮ ਇਕੱਲਾ ਬਣਾਇਆ ਸੀ ਖੁਦਾ ਨੇ, ਉਹ ਇਕੱਲਾ ਬਣਾਇਆ, ਬਹਿਸ਼ਤ ਸੀ, ਪਰ ਬਹਿਸ਼ਤ 'ਚ ਰਹਿੰਦਿਆਂ ਰਹਿੰਦਿਆਂ ਉਬ ਗਿਆ, ਖੁਦਾ ਨੂੰ ਯਾਦ ਕੀਤਾ, ਕਹਿਣ ਲੱਗਾ ਜੀ ਨਹੀਂ ਲੱਗਦਾ, ਇਕੱਲਾ ਹਾਂ, ਸਭ ਸੁੱਖ ਨੇ ਪਰ ਇਕੱਲੇ ਕਰਕੇ ਜੀ ਨਹੀਂ ਲੱਗਦਾ। ਉਹਦੀ ਇਕੱਲ ਨੂੰ ਤੋੜਨ ਵਾਸਤੇ ਆਦਮ ਨੂੰ ਹਵਾ ਪੈਦਾ ਕਰਕੇ ਦਿੱਤੀ ਗਈ। ਪਹਿਲੇ ਦਿਨ ਤੋਂ ਹੀ ਗੱਲ ਕਹੀ ਗਈ ਹੈ, ਆਦਮ ਦੇ ਮਨ ਪਰਚਾਵੇ ਦਾ ਸਾਧਨ ਹੈ ਹਵਾ, ਔਰਤ। ਇਸ ਕਰਕੇ ਉਹੀ ਬਣ ਕੇ ਰਹਿਣੀ ਚਾਹੀਦੀ ਹੈ। ਅਤੇ ਬਣਾਈ ਵੀ ਕਿਵੇਂ? ਰਾਤ ਨੂੰ ਆਦਮ ਸੁੱਤਾ ਸੀ, ਸੁੱਤੇ ਹੋਏ ਆਦਮ ਦੀ ਇੱਕ ਪਸਲੀ ਕੱਢ ਲਈ ਗਈ। ਹਾਲਾਂਕਿ ਸਾਇੰਟੀਫਿਕ ਰੂਪ ਦੇ ਵਿੱਚ ਵੀ ਗੱਲਾਂ ਪੂਰੀਆਂ ਨਹੀਂ, ਪਰ ਕਈ ਲਿਖੀਆਂ ਗਈਆਂ ਨੇ ਉਹਦੇ ਵਿੱਚ। ਉਹ ਕਹਿੰਦੇ ਨੇ ਇੱਕ ਪਸਲੀ ਕੱਢ ਲਈ, ਉਹਦੇ ਵਿੱਚੋਂ ਹਵਾ ਬਣਾ ਦਿੱਤੀ, ਅਧੂਰੀ ਹੈ, ਅਰਧਾਂਗਨੀ ਹੈ, ਅੱਧੇ ਰੂਪ ਵਿੱਚ ਹੈ, ਮਰਦ ਦੇ ਨਾਲ ਜਾ ਕੇ ਸੰਪੂਰਨ ਹੋ ਸਕਦੀ ਹੈ, ਆਹੋ ਜਿਹੀਆਂ ਚੀਜ਼ਾਂ ਕਹੀਆਂ ਗਈਆਂ। ਫਿਰ ਉਹਦੇ 'ਚ ਭੈ ਆ ਗਿਆ, ਉਹ ਆਦਮ ਰਾਤ ਨੂੰ ਸੌਂ ਜਾਂਦਾ, ਹਵਾ ਸੌਂਦੀ ਨਹੀਂ, ਉਹਦੀਆਂ ਹੱਡੀਆਂ ਗਿਣਦੀ ਸਾਰੀ ਰਾਤ ਬੈਠ ਕੇ। ਕਿਉਂ? ਖੁਦਾ ਦਾ ਕੀ ਜਾਂਦਾ, ਖਬਰੇ ਇੱਕ ਪਸਲੀ ਹੋਰ ਕੱਢ ਕੇ ਇੱਕ ਹੋਰ ਨਾ ਬਣਾ ਦੇ। ਖੌਫ, ਇਹੀ ਖੌਫ ਜ਼ਦਗੀ ਹੈ ਹਮੇਸ਼ਾ। ਜਿਸ ਜ਼ਿੰਦਗੀ 'ਚ ਖੌਫ ਜ਼ਦਗੀ ਰਹੇ, ਉਹ ਜ਼ਿੰਦਗੀ ਕਦੀ ਸੁੱਖ ਸਕੂਨ ਉਹ ਨਹੀਂ ਪ੍ਰਾਪਤ ਕਰ ਸਕਦੀ। ਗੁਰਦੇਵ ਪਿਤਾ ਨੇ ਬੜਾ ਸੁੰਦਰ ਕਿਹਾ, ਕਹਿਣ ਲੱਗੇ ਹਰ ਦੂਜੜੀ ਲਾਉ ਸਤਿਗੁਰ ਪੁਰਖ ਮਿਲਾਇਆ, ਦੋਵੇਂ ਹੀ ਸਖੀਆਂ ਬਣ ਕੇ ਰਿਹਾ, ਜੇ ਪੁਰਖ ਨਾ ਬਣਿਆ। ਹਜੇ ਇੱਕ ਹੋਰ ਤਰਾਸਦੀ ਬੜੀ ਵੱਡੀ ਹੈ, ਗੱਲਾਂ ਤਾਂ ਬਹੁਤ ਨੇ। ਦੋ ਤਰ੍ਹਾਂ ਦੀਆਂ ਆਈਡੀਓਲੋਜੀਜ਼ ਨੇ ਗ੍ਰਸਤ ਜੀਵਨ ਨੂੰ ਜੀਣ ਵਾਸਤੇ। ਇੱਕ ਈਸਟਰਨ ਹੈ, ਪੂਰਬ ਦੀ, ਜਿਹਦੇ 'ਚੋਂ ਅਸੀਂ ਆ ਰਹੇ ਹਾਂ, ਜਿੱਥੋਂ ਸਾਡੇ ਰੂਟਸ ਹੁੰਦੇ ਨੇ, ਪਿਛੋਕੜ ਆਉਂਦਾ ਹੈ। ਇੱਕ ਵੈਸਟਰਨ ਹੈ, ਪੱਛਮ ਦੀ, ਜਿੱਥੇ ਆ ਕੇ ਅਸੀਂ ਜੀ ਰਹੇ ਹਾਂ। ਪੂਰਬ ਦੇ ਵਿੱਚ ਕੀ ਹੈ? ਮਰਦ ਪ੍ਰਧਾਨ ਹੈ। ਮੈਂ ਤਾਂ ਆਮ ਕਰਕੇ ਪਿੰਡਾਂ ਇਲਾਕਿਆਂ 'ਚ ਦੇਖਦਾ ਸੀਗਾ, ਹੁਣ ਔਰਤ ਨੂੰ ਜਿਹੜਾ ਹੱਕ ਮਿਲਿਆ ਵੋਟ ਦਾ, ਹੋਰ ਰਾਈਟਸ ਮਿਲੇ ਨੇ, ਘਰਾਂ ਦੇ ਵਿੱਚੋਂ ਮਾਵਾਂ ਨਿਕਲ ਰਹੀਆਂ ਨੇ, ਭੈਣਾਂ ਨਿਕਲ ਰਹੀਆਂ ਨੇ, ਭਰਜਾਈਆਂ ਨਿਕਲ ਰਹੀਆਂ ਨੇ, ਪਤਨੀ ਨਿਕਲ ਰਹੀ ਹੈ ਵੋਟ ਪਾਉਣ ਵਾਸਤੇ, ਅਤੇ ਪੁੱਛ ਰਹੀ ਹੈ ਜਾਂਦੀ ਵਾਰੀ ਪਤੀ ਨੂੰ, ਬਾਪ ਨੂੰ, ਘਰ ਦੇ ਵੱਡੇ ਪੁਰਖ ਨੂੰ ਵੀ ਕਿਹਨੂੰ ਵੋਟ ਪਾਉਣਾ ਹੈ। ਕਹਿਣ ਵਾਲਾ ਕਹੇਗਾ ਵੀ ਤੈਨੂੰ ਰਾਈਟਸ ਕਾਹਦੇ ਮਿਲੇ ਨੇ ਫਿਰ? ਕਿਉਂ? ਕਿਉਂਕਿ ਪੁਰਖ ਪ੍ਰਧਾਨ ਹੈ, ਇਹ ਹਕੀਕਤ ਹੈ, ਇਸ 'ਚ ਤੁਸੀਂ ਮੁਨਕਰ ਨਹੀਂ ਹੋ ਸਕਦੇ। ਜੇ ਅਸੀਂ ਵੈਸਟ ਵਾਲੇ ਪਾਸੇ ਆਉਂਦੇ ਹਾਂ, ਇੱਥੇ ਪੁਰਖ ਦੀ ਕੋਈ ਮਾਨਤਾ ਨਹੀਂ, ਔਰਤ ਪ੍ਰਧਾਨ ਹੈ। ਇਸੇ ਕਰਕੇ ਸਾਰੀ ਦੀ ਸਾਰੀ ਕੌਨਫਲਿਕਸ਼ਨ ਹੈ ਚਾਰ ਚਪੇਰੇ। ਸਾਹਿਬ ਪਿਤਾ ਕਹਿੰਦੇ ਨੇ ਦੋਵੇਂ ਹੀ ਪ੍ਰਧਾਨ ਨਾ ਬਣਿਆ ਜੇ, ਦੋਵੇਂ ਹੀ ਪੁਰਖ ਨਾ ਬਣਿਆ ਜੇ, ਪਰ ਪਾਤਸ਼ਾਹ ਲੀਡ ਕੌਣ ਕਰੇਗਾ? ਆਖਿਰਕਾਰ ਕਿਸੇ ਨੂੰ ਤੇ ਅੱਗਲਵਾੜੀ ਹੋ ਕੇ ਸਾਨੂੰ ਜ਼ਿੰਦਗੀ ਜੀਣ ਵਾਸਤੇ ਪ੍ਰੇਰਣਾ ਦੇਣੀ ਪਏਗੀ। ਸਾਹਿਬ ਨੇ ਦੂਜੀ ਲਾਂ ਵਿੱਚ ਦੇਖੋ ਕੀ ਕਿਹਾ, ਹਰ ਦੂਜੜੀ ਲਾਂ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਦੋਵੇਂ ਹੀ ਗੁਰਮੁਖ ਸਖੀਆਂ ਬਣ ਕੇ ਰਿਹਾ ਜੇ, ਪੁਰਖ ਗੁਰੂ ਨੂੰ ਬਣਦੇ ਆ ਜੇ, ਗੁਰੂ ਅੱਗਲਵਾੜੀ ਹੋ ਕੇ ਤੁਹਾਡੀ ਗੁਆਈ ਕਰੇਗਾ ਸਾਰੇ ਦੀ ਸਾਰੀ। ਪਰ ਹਾਂ, ਤੁਸੀਂ ਸਖੀਆਂ ਬਣ ਕੇ ਤਾਂ ਰਹਿ ਸਕੋਗੀਆਂ ਜੇ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਈਗੋ ਇਹ ਓਬਸਟੇਕਲ ਹੈ ਤੁਹਾਡੀ ਜ਼ਿੰਦਗੀ ਦਾ ਮੂਲ ਰੂਪ ਦੇ ਵਿੱਚ, ਇਹਨੇ ਤੁਹਾਨੂੰ ਦੋਵਾਂ ਨੂੰ ਮਰਜ਼ ਨਹੀਂ ਹੋਣ ਦੇਣਾ। ਬਾਣੀ ਇਹ ਕਹਿੰਦੀ ਹੈ, ਧੰਨ ਫਿਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ। ਕਲਬੂਤ ਦੋ ਰਹਿਣਗੇ ਪਰ ਹਾਂ ਜੋਤ ਇੱਕ ਹੋਏਗੀ। ਜੋਤ ਕੀ ਇੱਕ ਹੋਏਗੀ? ਵਿਚਾਰਧਾਰਾ, ਸੋਚ ਦਾ ਮੰਡਲ। ਉਹਨੇ ਆਪਸ ਵਿੱਚ ਮਰਜ ਹੋਣਾ, ਪਰ ਉਹ ਮਰਜ ਤਾਂ ਹੋ ਸਕੇਗੀ ਜੇ ਵਿਚਾਰਧਾਰਾ ਇੱਕ ਹੋਏਗੀ। ਦੇਖੋ, ਜਿੱਥੇ ਸਾਡਾ ਸਾਹਿਤ, ਸਾਡਾ ਲਿਟਰੇਚਰ, ਸਾਡੀ ਆ ਬਾਣੀ ਜਿਹੜੀ ਹੈ ਇਹ ਮੈਟਾਫੋਰਸ ਦੇ ਨਾਲ ਭਰੀ ਪਈ ਹੈ, ਸਾਡੀ ਹਿਸਟਰੀ ਜਿਹੜੀ ਉਹ ਸਿੰਬਲਸ ਦੇ ਨਾਲ ਭਰੀ ਪਈ ਹੈ। ਤੁਸੀਂ ਬੜੇ ਧਿਆਨ ਨਾਲ ਦੇਖੋ ਹਿਸਟਰੀ ਕਿੰਨੀ ਸਿੰਬੋਲਿਕ ਹੈ ਸਾਡੀ। ਗੁਰੂ ਨਾਨਕ ਪਿਤਾ ਲਾੜੇ ਬਣ ਕੇ ਵਿਵਾਹਣ ਲਈ ਜਾਂਦੇ ਨੇ ਬਟਾਲੇ। ਗੁਰਦੁਆਰਾ ਕਿਹੜਾ ਹੈ? ਕੱਚੀ ਕੰਧ, ਬੜਾ ਵੱਡਾ ਪ੍ਰਤੀਕ ਹੈ। ਕੱਚੀ ਕੰਧ ਕਾਹਦਾ ਸਿੰਬਲ ਹੈ ਅਸਲ ਦੇ ਵਿੱਚ? ਜਿਹੜੀ ਆ ਰਿਲੇਸ਼ਨਸ਼ਿਪ ਹੈ ਨਾ ਪਤੀ ਤੇ ਪਤਨੀ ਦੀ, ਇਹ ਕੱਚੀ ਕੰਧ ਦੀ ਤਰ੍ਹਾਂ ਹੈ। ਕੱਚੀ ਕੰਧ ਦਾ ਕੋਈ ਭਰੋਸਾ ਨਹੀਂ, ਇਹ ਵੀ ਹਕੀਕਤ ਹੈ, ਇਹਦਾ ਵੀ ਕੋਈ ਭਰੋਸਾ ਨਹੀਂ। ਥੋੜ੍ਹੀ ਜਿਹੀ ਬਾਰਿਸ਼ ਵੱਧ ਪੈ ਗਈ, ਦੀਵਾਰ ਦੇ ਲੇ ਡਿੱਗ ਜਾਣੇ ਨੇ। ਥੋੜ੍ਹੀ ਜਿਹੀਆਂ ਖੁਸ਼ੀਆਂ ਦੇ ਅੰਬਾਰ ਲੱਗੇ, ਗ੍ਰਸਤ ਜ਼ਿੰਦਗੀ ਥਿੜਕ ਜਾਂਦੀ ਹੈ। ਜੇ ਬਾਰਿਸ਼ ਨਾ ਹੀ ਪਈ, ਤ੍ਰੇੜਕਾ ਲੱਗ ਗਿਆ, ਗਰਮੀ ਜ਼ਿਆਦਾ ਲੱਗ ਗਈ, ਤਾਂ ਵੀ ਪਾਟ ਜਾਣਾ ਉਹਨੇ, ਇਹੋ ਹਾਲਤ ਹੁੰਦੀ ਹੈ। ਇਸ ਕਰਕੇ ਇਹਨਾਂ 'ਚ ਦੋਵਾਂ ਚੀਜ਼ਾਂ ਤੋਂ ਬਚਾਉਣਾ ਹੈ। ਅਤੇ ਕਈ ਵਾਰ ਐਸਾ ਵੀ ਹੁੰਦਾ ਹੈ, ਮੌਸਮ ਦੀ ਮਾਰ ਤੋਂ ਤੇ ਵਾਰ ਤੇ ਬਚ ਜਾਂਦੀ ਹੈ, ਪਰ ਬਾਹਰੋਂ ਕੋਈ ਆ ਕੇ ਧੱਕਾ ਮਾਰਦਾ, ਡੇਗ ਦਿੰਦਾ। ਸੋਸਾਇਟੀ ਦਾ ਇਨਫਲੂਐਂਸ ਵੀ ਆਉਣਾ ਭਾਈ, ਉਹਦੇ ਲਈ ਵੀ ਖਿਆਲ ਰੱਖਣਾ ਤੁਸੀਂ। ਜੇ ਮੂਲ ਰੂਪ 'ਚ ਜੀਣਾ ਹੈ ਤਾਂ ਸਭ ਕਹਿੰਦੇ ਨਿਰਭਉ ਭੈ ਮਨ ਹੋਏ, ਮੈਂ ਤੈਨੂੰ ਕਹਿ ਰਿਹਾ ਤੂੰ ਨਿਰਭੈ ਹੋ ਕੇ, ਭੈ ਰਹਿਤ ਹੋ ਕੇ ਗ੍ਰਸਤ ਨੂੰ ਜੀ ਲੈ, ਪਰ ਹਉ ਮੈਂ ਮੈਲ ਗਵਾਇਆ, ਹਉ ਦੀ ਮੈਲ ਲਾ ਕੇ ਜਾਈ, ਤਾਂ ਜਾ ਕੇ ਗ੍ਰਸਤ ਜੀਵਨ ਤੈਨੂੰ ਪੂਰਨ ਰੂਪ ਦੇ ਅੰਦਰ ਜਿਹੜਾ ਹੈ ਆਨੰਦਮਈ ਕਰ ਸਕੇਗਾ। ਦੂਸਰੀ ਅਤੇ ਤੀਸਰੀ, ਜਿਹੜੀ ਤੀਸਰੀ ਅਤੇ ਚੌਥੀ ਲਾਮ ਹੈ, ਇਹ ਲਾਮ ਜਿਵੇਂ ਤੀਸਰੀ ਲਾਮ ਰਿਸਪੋਂਸੀਬਿਲਟੀਜ਼ ਨੂੰ ਸਾਨੂੰ ਦੱਸਦੀ ਹੈ। ਜਿਵੇਂ ਆਮ ਕਰਕੇ ਜਿਹੜਾ ਮੋਹ ਹੁੰਦਾ, ਮੋਹ ਨੂੰ ਰਾਗ ਕਿਹਾ ਜਾਂਦਾ ਹੈ, ਜਿਹੜੀ ਟਕਸਾਲੀ ਜ਼ਬਾਨ ਹੈ, ਜਿਹਨੂੰ ਤੁਸੀਂ ਥੋੜ੍ਹੀ ਲਿਟਰਲੀ ਬੋਲੀ ਕਹਿ ਲਵੋ, ਸਾਹਿਤਕ ਬੋਲੀ ਕਹਿ ਲਵੋ। ਉਹਦੇ ਤੋਂ ਬਾਅਦ ਆਉਂਦਾ ਬੇਰਾਗ, ਅਤੇ ਉਸ ਤੋਂ ਬਾਅਦ ਆਉਂਦਾ ਅਨੁਰਾਗ। ਤੀਸਰੀ ਲਾਮ ਸ਼ੁਰੂ ਕਿੱਥੋਂ ਹੁੰਦੀ ਹੈ? ਹਰ ਤੀਜੜੀ ਲਾਉ, ਸਭ ਕਹਿੰਦੇ ਨੇ ਮਨ ਚਾਓ ਭਇਆ ਬੈਰਾਗੀ ਆ ਬਲਰਾਮ ਜੀਓ। ਰਾਗ ਦੇ ਸਮੇਂ, ਮੋਹ ਦੇ ਸਮੇਂ ਬੈਰਾਗ ਦੀ ਗੱਲ ਹਾਂ ਹੋਣੀ ਚਾਹੀਦੀ ਹੈ। ਤੁਸੀਂ ਅੱਜ ਮੋਹ ਦੇ ਵਿੱਚ ਜੁੜਨ ਲੱਗਿਓ, ਠੀਕ ਹੈ, ਵਿਮੋਹਿਤ ਹੋ ਕੇ ਜੀ ਆ ਜੇ, ਪਰ ਇਹਨਾਂ ਕੋ ਖਿਆਲ ਕਰਿਆ ਜੇ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਹੈ, ਮਾਂ ਬਾਪ, ਭੈਣ ਭਰਾ, ਸੱਜਣ ਮਿੱਤਰ, ਸਾਰੇ ਦਾ ਸਾਰਾ। ਦੇਖੋ, ਕਈ ਵਾਰ ਇਹ ਕਿਹਾ ਜਾਂਦਾ ਹੈ, ਮੈਨੂੰ ਵੀ ਕਈ ਵਾਰ ਕਹਿੰਦੇ ਨੇ ਵੀ ਤੁਸੀਂ ਇਹਨਾਂ ਚੀਜ਼ਾਂ 'ਤੇ ਬਾਹਲਾ ਜ਼ੋਰ ਦਿੰਦੇ ਹੋ, ਇਹਨਾਂ ਚੀਜ਼ਾਂ ਨੂੰ ਅਰਥਾਵਲੀ ਰੂਪ ਦੇ ਵਿੱਚ ਲਿਆਉਂਦੇ ਹੋ, ਇਹ ਬੜਾ ਲਾਜ਼ਮੀ ਹੈ। ਗੁਰਦੇਵ ਨੇ ਜਿਹੜਾ ਸਾਨੂੰ ਜੀਵਨ ਆਨੰਦ ਕਾਰਜ, ਆਨੰਦ ਦਾ ਮਤਲਬ ਕੀ? ਅਕੋਰਡਿੰਗ ਟੂ ਸਿਕਸ ਸਕੂਲ ਆਫ ਥਾਟ, ਆਨੰਦ ਮੀਨ ਜੋਏ, ਹੈਪੀਨੈਸ, ਇਹਦਾ ਮੀਨ ਹੀ ਇਹ ਬਣਦਾ ਹੈਗਾ, ਤਾਂ ਮਤਲਬ ਹੀ ਇਹ ਹੈ ਖੁਸ਼ੀ। ਅਤੇ ਸਾਹਿਬ ਪਿਤਾ ਸਾਨੂੰ ਜ਼ਿੰਦਗੀ ਕਿਹੋ ਜਿਹੀ ਜੀਣੀ ਜੀਣ ਲਈ ਦੇ ਰਹੇ ਨੇ? ਗੁਰਦੇਵ ਪਿਤਾ ਇਹ ਨਹੀਂ ਕਹਿੰਦੇ ਝੂੰਡੀ ਪਾਏ ਬਹਿ ਨਿਤ ਮਰਨੇ ਦੜਦੀ ਬਾਨ ਨਾ ਚਾਹੀ, ਇਹ ਜ਼ਿੰਦਗੀ ਜੀਣ ਦਾ ਸਾਡਾ ਢੰਗ ਰਹੇਗਾ? ਸਾਡਾ ਜ਼ਿੰਦਗੀ ਜੀਣ ਦਾ ਢੰਗ ਨਿਰਾਲਾ ਹੈ। ਗੁਰਦੇਵ ਕਹਿੰਦੇ ਨੇ ਹੱਸਣਦਿਆਂ, ਖਿਲਣਦਿਆਂ, ਪਹਿਨਣਦਿਆਂ, ਖਾਵਣਦਿਆਂ ਵਿੱਚੇ ਹੋਵੇ ਮੁਕਤ, ਆਹ ਜੀਵਨ ਜੀਣਾ ਹੈ। ਅਤੇ ਜੇ ਇਹ ਜੀਵਨ ਜੀਣਾ ਹੈ, ਫਿਰ ਇਹ ਜੀਵਨ ਜੀਂਦਿਆਂ ਹੋਇਆ ਇਹਨਾਂ ਕੋ ਖਿਆਲ ਰੱਖੀ, ਨਾਨਕ ਸਤਿਗੁਰ ਭੇਟਿਆਂ, ਗੁਰੂ ਨੂੰ ਭੇਟ ਧੋ ਕੇ ਰੱਖੀ। ਅਤੇ ਜਦੋਂ ਗੁਰੂ ਨੂੰ ਭੇਟਤ ਹੋਏਗਾ, ਗੁਰੂ ਇਹ ਕਹਿ ਰਿਹਾ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਨਕਰ ਨਾ ਹੋਏ। ਜਿਹੜਾ ਆਖਰੀ ਲਾਮ ਦਾ ਇਹ ਪਦਾ ਬਣਦਾ, ਚੌਥਾ ਪਦਾ, ਜਿਹਦੇ 'ਚ ਸਾਹਿਬ ਪਿਤਾ ਪ੍ਰਾਰੰਭਤਾ ਹੀ ਇੱਥੋਂ ਕਰਦੇ ਨੇ, ਹਰ ਚੌਥੜੀ ਲਾਉ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ। ਜ਼ਿੰਦਗੀ 'ਚ ਸਹਿਜ ਦਾ ਆਉਣਾ ਬੜਾ ਲਾਜ਼ਮੀ ਹੈ, ਟਿਕਾ ਦਾ ਆਉਣਾ, ਟਿਕ ਜਾਣਾ ਜੀਵਨ ਨੂੰ। ਆਮ ਕਰਕੇ ਭਟਕਣਾ 'ਚ ਜਿਹੜਾ ਹੈ ਗ੍ਰਸਤਾ ਜੀਵਨ ਬਤੀਤ ਹੋ ਜਾਂਦਾ। ਸਾਹਿਬ ਕਹਿੰਦੇ ਟਿਕਾ ਹੋਵੇ, ਅਤੇ ਟਿਕਾ ਦਾ ਮਤਲਬ ਇੱਥੇ ਕੀ ਹੈ? ਹਰ ਚੀਜ਼ ਨੂੰ ਠਰੰਮੇ ਦੇ ਨਾਲ ਜਰਨਾ, ਠਰੰਮੇ ਦੇ ਨਾਲ ਵੇਖਣਾ, ਇੱਕ ਡਿਸੀਜ਼ਨ ਲੈਣ ਲੱਗਿਆਂ ਘੱਟ ਤੋਂ ਘੱਟ ਦੋ ਵਾਰ ਸੋਚਣਾ, ਫਿਰ ਕਹਿੰਦੇ ਨੇ 100 ਵਾਰ ਸੋਚਣਾ, ਇਹ ਗ੍ਰਸਤੀ ਦਾ ਜੀਵਨ ਹੁੰਦਾ ਹੈ। ਇਸ ਤਰੀਕੇ ਨਾਲ ਜੇ ਗ੍ਰਸਤੀ ਦਾ ਜੀਵਨ ਜੀਆ, ਅਤੇ ਬਾਣੀ ਦਾ ਜਿਹੜਾ ਬਚਨ ਹੈ ਨਾ, ਬਾਣੀ ਪ੍ਰਭੂ ਅਕਾਲ ਪੁਰਖ ਨੂੰ ਪਤੀ ਦੇ ਰੂਪ ਦੇ ਵਿੱਚ, ਤੇ ਜੀਵਾਤਮ ਨੂੰ ਪਤਨੀ ਦੇ ਰੂਪ ਦੇ ਵਿੱਚ ਸਿਰਜਦੀ ਹੈ। ਤੇ ਫਿਰ ਸਾਡੇ ਵਿਦਿਆ ਦਾਤਾ ਕਿਆ ਕਰਦੇ ਸਨ, ਉਹ ਕਹਿੰਦੇ ਸਨ ਪਤੀ ਪਤਨੀ ਦਾ ਮਤਲਬ ਸਮਝਦੇ ਹੋ ਕੀ ਹੈ? ਅਸੀਂ ਕਹਿਣਾ ਕੀ? ਕਹਿਣ ਲੱਗੇ ਇਹ ਐਡਵਾਂਟੇਜ ਹੈ ਮਨੁੱਖ ਮਾਤਰ ਨੂੰ, ਜੇ ਅੱਜ ਇੱਕ ਪਤੀ ਬਣਨ ਦੀ ਜ਼ਿੰਮੇਵਾਰੀ ਨਿਭਾ ਰਿਹਾ ਇਸ ਸੰਸਾਰੀ ਲੋਕ ਦੇ ਅੰਦਰ, ਤੇ ਕੱਲ ਨੂੰ ਅਕਾਲ ਪੁਰਖ ਵਾਹਿਗੁਰੂ ਦੇ, ਕਿਉਂਕਿ ਬਾਣੀ ਇਹ ਵੀ ਕਹਿੰਦੀ ਹੈ ਸਭਨੀ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ, ਇੱਕ ਦਿਨ ਉਹ ਵੀ ਦਿਨ ਆਉਣਾ ਹੈ ਜਿੱਦਣ ਉਹ ਅਕਾਲ ਪੁਰਖ ਵਾਹਿਗੁਰੂ ਉਹਨੇ ਉਹਦੇ ਘਰ ਅਸੀਂ ਸਾਰਿਆਂ ਨੇ ਜਾ ਕੇ, ਕਿਉਂਕਿ ਸਭ ਸੁਹਾਗਣ ਮਾਣ ਹੈ ਰਲੀਆਂ ਇੱਕ ਦੇਹੋ ਰਾਤ ਮੁਰਾਰੀ, ਮੰਗਾਂ ਇਹੋ ਜਿਹੀਆਂ ਕੀਤੀਆਂ ਜਾਂਦੀਆਂ ਨੇ, ਮੈਨੂੰ ਵੀ ਉਸ ਸੁਹਾਗਵਤੀ ਰੂਪ ਦੇ ਵਿੱਚ ਚਿੱਤਰ, ਮੈਨੂੰ ਵੀ ਅਕਾਲ ਪੁਰਖ ਵਾਹਿਗੁਰੂ ਉਹਦੇ ਘਰ ਲੈ ਕੇ ਜਾ ਜਿੱਥੇ ਇੱਕ ਤੋਂ ਇੱਕ ਚੜ੍ਹਨਦੀਆਂ, ਕੌਣ ਜਾਣਾ ਹੈ ਮੇਰਾ ਨਾਂ ਜੀਓ, ਮੈਂ ਵੀ ਉੱਥੇ ਜਾਣਾ ਚਾਹੁੰਦੀ ਹਾਂ ਗੁਣਵੰਤੀ ਬਣ ਕੇ। ਤੇ ਕਿਆ ਕਰਦੇ ਸਨ? ਜੇ ਪਤੀ ਦਾ ਰੋਲ ਮਿਲਿਆ ਏਡਾ ਆਲਾ ਕਿਸਮ ਨਾਲ ਨਿਭਾ, ਤਾਂ ਕਿ ਤੂੰ ਕਹਿ ਸਕੇ ਅਕਾਲ ਪੁਰਖ ਵਾਹਿਗੁਰੂ ਮੈਂ ਅੱਜ ਤੇਰੀ ਧਨ ਰੂਪ ਬਣ ਕੇ ਆਇਆ ਵਾਂ, ਪਰ ਕਦੀ ਤੂੰ ਮੈਨੂੰ ਪਤੀ ਬਣਨ ਦਾ ਰੋਲ ਅਦਾ ਕਰਨ ਲਈ ਕਿਹਾ ਸੀਗਾ, ਮੈਂ ਇਹੋ ਜਿਹਾ ਰੋਲ ਅਦਾ ਕੀਤਾ ਸੀ, ਅੱਜ ਮੈਂ ਵੀ ਮੰਗ ਕਰਨਾ, ਮੈਂ ਡਿਜ਼ਰਵ ਕਰਨਾ, ਮੇਰੇ ਨਾਲ ਤੂੰ ਇਹੋ ਜਿਹਾ ਵਿਵਹਾਰ ਆਪਣੇ ਘਰ ਦੇ ਵਿੱਚ ਕਰੇ। ਜੇ ਪਤਨੀ ਬਣਨ ਦਾ ਸਬਬ ਬਣਿਆ ਤੇ ਫਿਰ ਉਹਦੇ ਵਿੱਚ ਵੀ ਉਹ ਕਹਿੰਦੇ ਸਨ ਇਹ ਤੇ ਹੋਰ ਵੀ ਵਧੀਆ ਹੈ, ਉਸ ਮਾਲਕ ਦੇ ਘਰ ਜਾ ਕੇ ਖੁਸ਼, ਉਸ ਪਤੀ ਦੇ ਘਰ ਜੇ ਖੁਸ਼ ਰਹਿਣਾ ਹੈ ਤੇ ਫਿਰ ਇੱਕ ਕੰਮ ਕਰਨਾ, ਜੋ ਦੁਨਿਆਵੀ ਰੂਪ ਦੇ ਵਿੱਚ ਇੱਥੇ ਪਤੀ ਬਣ ਕੇ ਮਿਲਿਆ ਉਹਦੇ ਨਾਲ ਉਹੋ ਜਿਹਾ ਨਾਤਾ ਸਥਾਪਿਤ ਕਰੇ ਧਨ ਰੂਪ ਦੇ ਅੰਦਰ। ਬਾਕੀ ਬਾਣੀ ਦੇ ਸੁਨੇਹੇ ਕਿਤਨੇ ਨੇ, ਬਾਬਾ ਫਰੀਦ ਦਾ ਬਚਨ ਉਹ ਮੈਂ ਤੇ ਕਹਾਂਗਾ ਪੱਕੇ ਰੂਪ ਦੇ ਵਿੱਚ, ਜਿਹੜਾ ਨਿਊਲੀ ਮੈਰਿਡ ਕਪਲ ਹੈ ਉਹਨੂੰ ਪੱਲੇ ਬੰਨ ਕੇ ਚਲੇ ਜਾਣਾ ਚਾਹੀਦਾ ਹੈ। ਬਾਬਾ ਫਰੀਦ ਨੇ ਕਿਹਾ ਵੀ ਢੂੰਡੇਂਦੀ ਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਛਾਕ ਨਾ ਹੋਰ। ਜਿਹੜੀਆਂ ਸੁਹਾਗਵਤੀਆਂ ਹੁੰਦੀਆਂ ਨੇ ਨਾ, ਹੋਰ ਦੀ ਚਾਕ ਮੁਕਾ ਦਿੰਦੀਆਂ ਨੇ। ਗੁਰਦੇਵ ਕਿਰਪਾ ਕਰਨ, ਆਪ ਨੇ ਬੜਾ ਸੋਹਣਾ ਇੱਥੇ ਕੀਰਤਨ ਦਾ ਸਮਾਗਮ ਕੀਤਾ, ਕੁਝ ਸਮਾਂ ਮੈਨੂੰ ਵੀ ਹਾਜ਼ਰੀ ਬਣਨ ਦਾ ਸਬਬ ਬਣਿਆ, ਮਾਫ਼ੀ ਚਾਹਾਂਗਾ, ਮੈਂ ਜਾਣਾ ਹੈ, ਹੁਣ ਸਮਾਂ ਥੋੜ੍ਹਾ ਹੈ। ਆਪ ਸਿੰਘ ਬਾਕੀ ਦਾ ਸਮਾਗਮ ਸੰਭਾਲ ਲਵੋ, ਖਾਕਸਾਰ ਨੂੰ ਇੱਥੇ ਬਖਸ਼ੋ ਇਜਾਜ਼ਤ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।